गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सतवंत कौर आप जी ने पढ़ के सरवण करा रहे सी। आओ उसका अगला हिस्सा सरवण करन की कोशिश करिए जी। बारवां कांड। एक दिन की गल है कि खां साहब रात किते दोहरे बार गए, घर दे नौकर चाकर सब सौ गए। फातमा अपने कमरे विच लम्मी पई हुई सी। पहले तो नींद ने दर्शन ना दिता, पर जब छेकड़ आई ही तो फातमा ऐसी घुट हो गई कि उसनू नींद की खबर ही ना रही। नींद ने आके उसनू थापड़िया, अखां दे छप्पर मील दिते, चोली विच पा के सवाल दिता, सुती पई की देखती है कि मैनू नींदर नहीं पैंदी ते काबर के सिर पटकदी हाँ, फिर रोंदी हाँ ते कहंदी हाँ कि हे सतवंत कौर, तू किकुर एडी निर्मोही हो गई, तू मेरी नींदर ते भुख भी नाल ही लै गई। ये कहंदी कहंदी रो पई, रोंदी रोंदी की देखती है कि चंद दी चांदनी कट्ठी हुंदी जांदी है और एक पुतला जिहा बनाई जांदी है। सहजे सहजे की होया कि वह चांदनी तीवी बन गई और अंत फातमा ने की पछाणिया, वह तो सतवंत कौर है। सतवंत कौर ने आके मोढ़ा हिलाया तो फातमा जाग पई, सचमुच जाग पई, ते की देखती है कि सचमुच सतवंत कौर सिराने बैठी है। वह हक्की बक्की रह गई, चार चुफेरे तके दीवे नू देखे, अपने हाथां पैरां नू वेखे कि सुपना है कि सामर्थक है। कदी डोर भोरी होके अखां मीट लवे। छेकड़ सतवंत कौर ने कहा, फातमा घबरा नहीं, तू सुपना नहीं देखती, जागनी है, और मैं सुपने दी देवी नहीं, सतवंत कौर तेरे कोल बैठी हाँ। हुण तां बेबस होके फातमा ने जफी पा ली और दोवें जणियां एक दूजे नू चंबड़ गईं। ऐने चिर मगरों अचानक सतवंत कौर दा फातमा नू मिल पैना एक भारा अचंबा सी। वह अचरज सी कि वह किथे रही, कित्थों आई और की कारण उसनू खिच के लियाया। पर सतवंत कौर ने उहदी पहली हरियाणी दे उड जाण दे मगरों हित प्यार दी पोथी नहीं खोली, केवल इन्नी गल ही कही कि उस रस्त्यों बार किसे काम गई सा और अपने वतन पहुँचने दे फिक्र विच सां कि तुहाडे घर विच मुसीबत पहुँचदी वेख के जिंद हूल के और बड़ी मुश्किल नालों पुराना रस्ता लभ के सुरंग दे रस्ते थाणी फिर आई हाँ। लै हुण तकड़ी हो, सोचां दा वेला नहीं, कुछ करने दा वेला है। तेरी सौंकण एक डाकू दे नाल रल गई है और अज रात नूं तेरे पति दे ना होण करके तेरे घर लुट लें और तैनू बदो बदी चुक ले जाने दा बाननू बज गया है। जिस वेले अधी रात दे मगरों पंजवीं घड़ी वजेगी, अचानक तेरी गोली हसना बुआ खोल देवेगी, चोर अंदर आ जाणगे और घर लुट के तैनू चुक लै जाणगे, और कन्नों सन्नों किसे नू पता नहीं लगना क्योंकि तैनू लै के उना शहर दे विच ही सौंकड़ तेरी दे घर गुम हो जाना है और उत्थों फिर सहज नाल निकल के होर राह फड़नगे। फातमा काबरी डोली डरी ते चक्कर जिहा खा के पुचक रह गई, पर दलेर सतवंत कौर ने प्यार नाल चूंडी वट के कहा, तकड़ी हो पठाणी हो के इस तरह हिरासी, उठ छेती कर और उस गोली नू गुप्त कोठली विच ले जा के बिठा दे और बुआ मार दे, फिर जिलानी नौकर नू जगा के कुतवाली भेज के उत्थों दस अहदीए आ जाण और रात पर मकान उत्ते पहरा देण। कुतवाल भावें तेरे पति दा मेली है पर 50 रुपए नाल भेज देवें तां छेती कम करेगा, पर ठहर जरा दम लै। अच्छा जा, पहले हसना नू काबू कर, फिर मैं कुछ होर सोचदी हाँ। फातमा गई, हसना नू जगाया, वह सुती होई तां सी नहीं, घड़ियां गिण रही सी, पर मचली जई हो के जागी। फातमा ने के, हसना तू अज बड़ी छेती सौं गई, दुध नहीं रखाई, काका रोंदा ते दुध मंगदा है। हसना उठी, देखे तां दुध दा गिलास बावरची खाने ही पिया है, सचमुच अपने पापां दी धुन विच दुध भुल गई सी। सुहाणी दे कहे दुध दा छन्ना चुक के मगर हो तुरी। फातमा उसनू एक गुप्त कोठड़ी वल लै गई और बोली, दुध मैनू फड़ा दे ते दो पौड़ियां हेठां उतर के हेठले चुबच्चे विचों गहने दी डब्बी चुक लिया, मैं सराणे रख के सोवांगी, अज घर इकला है। काली काली हसना हेठां उतरी ਫਾਤਮਾ ਜੇ ਤੱਕਦੀ ਹੀ ਸੀ ਕਿ ਸਤਵੰਤ ਆ ਪਹੁੰਚੀ ਔਰ ਉਸਨੇ ਚੁਬੱਚੇ ਦਾ ਲੋਹੇ ਦਾ ਬੂਹਾ ਉੱਤੇ ਸੁੱਟ ਕੇ ਜੜ ਦਿੱਤਾ ਔਰ ਆਪ ਓਹਲੇ ਹੋ ਗਈ। ਹਸਨਾ ਨੇ ਸਤਵੰਤ ਨਹੀਂ ਦੇਖੀ ਪਰ ਹਸਨਾ ਨੇ ਅਚਾਨਕ ਆਪਣੇ ਆਪ ਨੂੰ ਕੈਦੀ ਪਾਇਆ। ਫਾਤਮਾ ਬੋਲੀ, ਹਸਨਾ, ਨਿਮਖ ਹਰਾਮੀ ਦਾ ਆਨੰਦ ਇੱਥੇ ਬੈਠ ਕੇ ਤੂੰ ਤਾਂ ਭੋਗ ਅਤੇ ਬਾਕੀਆਂ ਦਾ ਬੰਦੋਬਸਤ ਮੈਂ ਹੁਣ ਕਰਦੀ ਹਾਂ। ਉਧਰੋਂ ਆ ਕੇ ਸਤਵੰਤ ਨੇ ਫਾਤਮਾ ਨੂੰ ਕਿਹਾ ਕਿ ਕੁਤਵਾਲ ਨੂੰ ਖਬਰ ਕਰਨੀ ਚੰਗੀ ਨਹੀਂ, ਮੈਨੂੰ ਸ਼ੱਕ ਆਉਂਦਾ ਹੈ ਕਿ ਡਾਕੂ ਅਹਿਦੀਆ ਸਿਪਾਹੀਆਂ ਨਾਲ ਰਲੇ ਹੋਏ ਹੋਣੇ ਹਨ, ਉਹਨਾਂ ਦੀ ਮਦਦ ਲੈਣੀ ਠੀਕ ਨਹੀਂ ਅਤੇ ਘਰ ਦੇ ਹੋਰ ਨੌਕਰਾਂ ਨੂੰ ਜਗਾ ਲੈਣਾ ਚਾਹੀਦਾ ਹੈ, ਕੋਈ ਐਸਾ ਤਾਂ ਨਹੀਂ ਕਿ ਜਿਸ ਪਰ ਸ਼ੱਕ ਹੋਵੇ। ਫਾਤਮਾ ਨੇ ਦੱਸਿਆ ਕਿ ਇਹਨਾਂ ਵਿੱਚ ਤਾਂ ਐਸਾ ਕੋਈ ਨਹੀਂ ਹੈ, ਪਰ ਜਿਕਰ ਤੁਸੀਂ ਕਹੋ। ਸਤਵੰਤ ਆਪ ਸਭਨਾਂ ਨੂੰ ਜਾਣਦੀ ਸੀ ਔਰ ਉਹਨਾਂ ਦੀ ਇਮਾਨਦਾਰੀ ਪਰ ਭਰੋਸਾ ਰੱਖਦੀ ਸੀ, ਇਸ ਲਈ ਇਹ ਸਲਾਹ ਦਿੱਤੀ ਕਿ ਉਹਨਾਂ ਨੂੰ ਜਗਾ ਦੇ ਔਰ ਕਹਿ ਸਾਰੇ ਉੱਠ ਕੇ ਕੰਮ ਧੰਦੇ ਲੱਗ ਪੈਣ, ਦੀਵੇ ਬਾਲ ਦੇਣ ਔਰ ਗੱਲਾਂ ਬਾਤਾਂ ਕਰਨ ਅਤੇ ਭਾਂਡਿਆਂ ਦਾ ਖੜਾਕ ਰੱਖਣ ਅਤੇ ਭੇਤ ਉਹਨਾਂ ਨੂੰ ਨਾ ਦੱਸੀ। ਕੇਵਲ ਇੰਨੀ ਗੱਲ ਆਖ ਕੇ ਮੇਰਾ ਜੀ ਡਰਦਾ ਹੈ, ਤੁਸੀਂ ਘਰ ਵਿੱਚ ਰੌਣਕ ਰੱਖੋ, ਚਾਨਣ ਕਰ ਦਿਓ ਜੋ ਚਹਿਲ ਪਹਿਲ ਬਣੀ ਰਹੇ। ਪਹਿਲਾਂ ਅੰਦਰੋਂ ਜੰਦਰੇ ਮਾਰ ਲੈ ਅਤੇ ਮੈਨੂੰ ਹਥਿਆਰਾਂ ਵਾਲੇ ਅੰਦਰ ਜਾਣ ਦੇ। ਤੂੰ ਕਿਸੇ ਗੋਲੀ ਨੂੰ ਨਾਲ ਲੈ ਕੇ ਬੈਠੀ ਗੱਲਾਂ ਬਾਤਾਂ ਕਰਦੀ ਰਹੋ, ਜਦ ਦਿਲ ਉਦਾਸ ਹੋਵੀ ਉਸ ਵੇਲੇ ਬਹਾਨੇ ਨਾਲ ਮੇਰੇ ਵੱਲ ਆ ਜਾਵੀ ਅਤੇ ਜੇ ਮੈਨੂੰ ਲੋੜ ਹੋਈ ਤਦ ਮੈਂ ਅੰਦਰੋਂ ਚੂਹੇ ਦੇ ਕੁਤਰਨ ਵਰਗਾ ਖੜਾਕ ਕਰੂੰ, ਤੂੰ ਚੁਪਾਤੇ ਮੇਰੇ ਅੰਦਰ ਆ ਵੜੀ। ਇੰਨੇ ਚਿਰ ਵਿੱਚ ਮੈਂ ਕੋਈ ਬੰਦੂਕ ਤਿਆਰ ਕਰ ਲਵਾਂਗੀ। ਸੋ ਸਤਵੰਤ ਕੌਰ ਦੇ ਕਹੇ ਮੁਜਬ ਫਾਤਮਾ ਨੇ ਕੀਤਾ। ਨੌਕਰ ਇਸ ਭੋਲੀ ਪਾਲੀ ਸੁਹਾਣੀ ਪਰ ਖੁਸ਼ ਸਨ, ਉਹਨਾਂ ਨੂੰ ਸੰਸਾ ਵੀ ਨਾ ਪਿਆ ਕਿ ਕੋਈ ਮਾੜੀ ਗੱਲ ਹੋਈ ਜਾਂ ਹੋਣ ਵਾਲੀ ਹੈ। ਸੁਹਾਣੀ ਦਾ ਹੁਕਮ ਪਾ ਕੇ ਸਾਰੇ ਉੱਠ ਬੈਠੇ, ਦੀਵੇ ਜਗ ਗਏ ਔਰ ਘਰ ਵਿੱਚ ਗਹਿਮਾ ਗਹਿਮ ਹੋ ਗਈ। ਗੱਲਾਂ ਬਾਤਾਂ ਅਤੇ ਹੋਰ ਰੌਣਕ ਦੇ ਕਾਰਨ ਇਹੋ ਪ੍ਰਤੀਤ ਦੇਵੇ ਕਿ ਅਜੇ ਰਾਤ ਦੇ ਕੰਮੋਂ ਵਿਹਲੇ ਹੀ ਨਹੀਂ ਹੋਏ। ਇਸ ਪ੍ਰਕਾਰ ਜਦ ਅੱਧੀ ਰਾਤ ਟੱਪੀ ਤਾਂ ਡਾਕੂ ਬਾਹਰ ਆਏ। ਉਹ ਸਾਰੇ ਘਰ ਨੂੰ ਜਾਗਦਿਆਂ ਮਾਲੂਮ ਕਰਕੇ ਬਹੁਤ ਅਚੰਭਾ ਹੋਏ। ਲੱਗੇ ਉਡੀਕ ਕਰਨ ਕਿ ਹੁਣ ਸੌਂਦੇ ਹਨ, ਪਰ ਉੱਥੇ ਸੌਂਦਾ ਕੌਣ? ਉਹ ਬਾਹਰ ਖੜ੍ਹੇ ਅੱਕ ਗਏ ਕਿ ਹਸਨਾ ਨੇ ਸਾਡੇ ਨਾਲ ਧਰੋਹ ਕੀਤਾ, ਜਾਂ ਖਾਨ ਸਾਹਿਬ ਮੁੜ ਆਏ, ਜਾਂ ਸਾਡੀ ਖਬਰ ਹੋ ਗਈ। ਪਰ ਕੁਝ ਹੀ ਹੋਵੇ, ਇੰਨਾ ਤਾਂ ਜ਼ਰੂਰ ਸੀ ਕਿ ਹਸਨਾ ਕਿਸੇ ਬਹਾਨੇ ਬਾਹਰ ਆ ਕੇ ਸਾਨੂੰ ਪਤਾ ਤਾਂ ਦੇ ਜਾਂਦੀ। ਹਸਨਾ ਨਾਲ ਉਹਨਾਂ ਨੇ ਆਪਣੇ ਆਉਣੇ ਦੀ ਖਬਰ ਦੇਣ ਦਾ ਇਹ ਢੰਗ ਨੀਅਤ ਕੀਤਾ ਸੀ ਕਿ ਅਸੀਂ ਉੱਲੂ ਬੋਲੀ ਬੋਲਾਂਗੇ। ਸੋ ਵਿਚਾਰੇ ਕਈ ਵਾਰ ਉੱਲੂ ਬੋਲੀ ਬੋਲ ਚੁੱਕੇ। ਲੋਹੇ ਦੇ ਜੰਗਲੇ ਵਿੱਚ ਬੈਠੀ ਹਸਨਾ ਉੱਲੂਆਂ ਦੀਆਂ ਆਵਾਜ਼ਾਂ ਕਿੱਥੋਂ ਸੁਣਦੀ? ਪਰ ਕਾੜੀ ਮੋੜੀ ਇਹ ਭਿਆਨਕ ਸ਼ਬਦ ਸੁਣ ਕੇ ਫਾਤਮਾ ਦਾ ਕਲੇਜਾ ਬੈਠਦਾ ਜਾਂਦਾ ਸੀ। ਅੰਤ ਘਾਬਰ ਕੇ ਸਤਵੰਤ ਦੇ ਕਮਰੇ ਗਈ। ਕੀ ਦੇਖਦੀ ਹੈ ਕਿ ਉਹ ਬਾਹਰ ਰੁਖੇ ਇੱਕ ਨਿੱਕੇ ਕਮਰੇ ਵਿੱਚ ਲੁਕੀ ਬੈਠੀ ਹੈ ਅਤੇ ਝਰਨੇ ਵਿੱਚ ਇੱਕ ਬੰਦੂਕ ਦਾ ਮੂੰਹ ਰੱਖ ਕੇ ਟਕ ਲਾਈ ਤੱਕਦੀ ਹੈ। ਫਾਤਮਾ ਨੇ ਕਿਹਾ, ਕੀ ਦੇਖਦੇ ਹੋ? ਸਤਵੰਤ ਕੌਰ ਬੋਲੀ, ਕੁਝ ਨਹੀਂ, ਤੁਹਾਡੇ ਡਾਕੂਆਂ ਦੇ ਕਰਤੱਬ ਦੇਖ ਰਹੀ ਹਾਂ। ਫਾਤਮਾ ਨੇ ਬੜੇ ਸ਼ੌਕ ਨਾਲ ਝਰਨੇ ਵਿੱਚ ਮੂੰਹ ਕਰਕੇ ਬਾਹਰ ਡਿੱਠਾ ਤਾਂ ਹਨੇਰੇ ਵਿੱਚ 5-6 ਦਿਓ ਵਰਗੇ ਜਵਾਨ ਡਿੱਠੇ ਔਰ ਡਰ ਖਾ ਕੇ ਪਿੱਛੇ ਹਟ ਗਈ। ਸਤਵੰਤ ਕੌਰ ਨੇ ਕਿਹਾ, ਬੀਬੀ ਜੀ, ਤੁਸੀਂ ਅਰਮਾਨ ਨਾਲ ਆਪਣੀ ਥਾਂ ਜਾ ਬੈਠੋ, ਮੈਂ ਇੱਥੇ ਮੋਰਚਾ ਲਾਈ ਬੈਠੀ ਹਾਂ। ਜੇ ਇਹਨਾਂ ਡਾਕੂਆਂ ਨੇ ਰੱਤਾ ਹਲਚਲ ਕੀਤੀ ਤਾਂ ਗੋਲੀ ਸਰ ਕਰ ਦਿਆਂਗੀ। ਤੁਹਾਡੇ ਅੰਦਰ 6 ਬੰਦੂਕਾਂ ਸਨ, ਮੈਂ 6 ਭਰ ਰੱਖੀਆਂ ਹਨ, ਸੋਈ ਇਹ 5-7 ਆਦਮੀ ਹਨ, ਇਹਨਾਂ ਦਾ ਕੰਮ ਕਰ ਲਵਾਂਗੀ। ਸਤਵੰਤ ਕੌਰ ਦੀ ਬਹਾਦਰੀ ਅਤੇ ਹੌਂਸਲਾ ਦੇਖ ਕੇ ਫਾਤਮਾ ਦਿਲੀ ਦਿਲ ਵਿੱਚ ਅਚੰਭਾ ਹੋ ਰਹੀ ਸੀ ਕਿ ਐਸੀ ਦਿਲ ਵਾਲੀ ਲੜਕੀ ਕੈਦ ਕੀਕੁਰ ਹੋ ਗਈ ਔਰ ਇੱਥੇ ਕੀਕੁਰ ਆ ਕੇ ਬਲਦਾਂ ਵਾਂਗ ਵਿਕੀ। ਇਹ ਤਾਂ ਕਿਤੇ ਰਾਣੀ ਹੋਣੀ ਚਾਹੀਦੀ ਸੀ, ਕੈਸੀ ਨਿਡਰ ਔਰ ਸਾਹਸ ਵਾਲੀ ਹੈ। ਮੇਰੇ ਤਾਂ ਹੱਥਾਂ ਦੇ ਤੋਤੇ ਉੱਡਦੇ ਅਤੇ ਪੈਰਾਂ ਦੀ ਮਿੱਟੀ ਨਿਕਲਦੀ ਜਾਂਦੀ ਹੈ, ਪਰ ਇਹ ਤੋਪਖਾਨਾ ਬੀੜੀ ਬੈਠੀ ਹੈ। ਮੇਰੇ ਘਰ ਸਭ ਕੁਝ ਹੈ ਪਰ ਮੇਰੀ ਥੁੜਦਿਲੀ ਮੈਨੂੰ ਕੁਝ ਨਹੀਂ ਕਰਨ ਦਿੰਦੀ। ਇਹੋ ਜਿਹੀਆਂ ਸੋਚਾਂ ਸੋਚਦੀ ਫਾਤਮਾ ਗੋਲੀਆਂ ਵਿੱਚ ਜਾ ਬੈਠੀ। ਉੱਧਰ ਜਦ ਡਾਕੂ ਅੱਕ ਗਏ ਤਦ ਇਹ ਸਲਾਹ ਕੀਤੀ ਕਿ ਬੂਹਾ ਭੰਨ ਕੇ ਅੰਦਰ ਵੜ ਚੱਲੋ, ਕਿਉਂਕਿ ਇਸ ਵੇਲੇ 2 ਡਾਕੂ ਹੋਰ ਆ ਮਿਲੇ ਸਨ ਜੋ ਇਸ ਗੱਲ ਦੀ ਪੱਕੀ ਖਬਰ ਲੈ ਆਏ ਸਨ ਕਿ ਖਾਨ ਸਾਹਿਬ ਅਜੇ ਬਾਹਰ ਦਰੇ ਪਰ ਹੀ ਹਨ। ਜਦ ਉਹਨਾਂ ਨੇ ਬੂਹੇ ਦੀ ਹੁਜ ਕੀਤੀ ਤਦ ਫਾਤਮਾ ਡਰੀ ਕਿ ਬਸ ਹੁਣ ਆ ਵੜੇ, ਮੈਂ ਕੀ ਕਰਾਂਗੀ। ਨੌਕਰ ਵੀ ਸਾਰੇ ਕੋਈ ਬੂਹੇ ਵੱਲ ਕੋਈ ਸੁਹਾਣੀ ਵੱਲ ਦੌੜੇ, ਪਰ ਘਰ ਦੇ ਕਿਲੇ ਵਿੱਚ ਡੱਟੀ ਬੈਠੀ ਸਤਵੰਤ ਨੇ ਝਰਨੇ ਵਿੱਚੋਂ ਹੀ ਫਾਰਸੀ ਬੋਲੀ ਅਤੇ ਅਫਗਾਨੀ ਲਹਿਜੇ ਵਿੱਚ ਲਲਕਾਰਾ ਦਿੱਤਾ, ਕਿਉਂ ਮੌਤ ਦੇ ਮੂੰਹ ਛਾਲ ਮਾਰਦੇ ਹੋ? ਇਹ ਆਵਾਜ਼ ਸੁਣ ਕੇ ਡਾਕੂ ਡਰਨ ਦੀ ਥਾਂ ਭੂਏ ਹੋ ਗਏ ਔਰ ਇੱਕੋ ਵਾਰ ਹਮਲਾ ਕਰਕੇ ਬੂਹੇ ਨੂੰ ਪਏ। ਉੱਧਰੋਂ ਬੂਹੇ ਨੂੰ ਪਏ, ਇੱਧਰੋਂ ਸਤਵੰਦ ਕੌਰ ਦੀ ਬੰਦੂਕ ਸਰ ਹੋਈ ਔਰ ਗੋਲੀ ਠਾਂ ਕਰਦੀ ਇੱਕ ਡਾਕੂ ਦੀ ਲੱਤ 'ਤੇ ਵੱਜੀ ਜੋ ਢਹਿ ਪਿਆ। ਬਾਕੀ ਦੇ ਤਰਬਕ ਕੇ ਰਹਿ ਗਏ, ਇੱਧਰ ਉੱਧਰ ਦੇਖਣ ਪਰ ਪਤਾ ਨਾ ਲੱਗੇ। ਹੁਣ ਉਹਨਾਂ ਨੇ ਰੋਸ਼ਨੀ ਕਰ ਲਈ ਕਿਉਂਕਿ ਕੋਤਵਾਲ ਨਾਲ ਮਿਲੇ ਹੋਏ ਹੋਣ ਕਰਕੇ ਉਹਨਾਂ ਦਾ ਡਰ ਭੈ ਦੂਰ ਹੋ ਚੁੱਕਾ ਹੋਇਆ ਸੀ। ਪਰ ਉਹਨਾਂ ਨੂੰ ਅਚੰਬਾ ਇਹੋ ਹੋ ਰਿਹਾ ਸੀ ਕਿ ਗੋਲੀ ਕਿੱਧਰੋਂ ਆ ਵੱਜੀ। ਹੁਣ ਦੋ ਜਣੇ ਤਾਂ ਬੰਦੂਕਾਂ ਭਰ ਕੇ ਰਾਖੀ ਖੜੋ ਗਏ ਅਤੇ ਬਾਕੀ ਦੇ ਬੂਹਾ ਭੰਨਣ ਲੱਗੇ, ਪਰ ਫਿਰ ਉੱਪਰੋਂ ਬੰਦੂਕ ਚੱਲੀ ਔਰ ਇੱਕ ਹੋਰ ਦੀ ਬਾਂਹ ਵਿੱਚ ਐਸੀ ਲੱਗੀ ਕਿ ਉਹ ਬਾਂਹ ਨਿਕਾਰੀ ਹੋ ਗਈ। ਹੁਣ ਉਹਨਾਂ ਨੇ ਵੀ ਕੰਧ ਵੱਲ ਬੰਦੂਕ ਸਰ ਕਰ ਦਿੱਤੀ, ਪਰ ਉਹ ਉੱਪਰ ਨੂੰ ਗਈ। ਇਸ ਵੇਲੇ ਸਤਵੰਦ ਕੌਰ ਕੋਲ ਕੰਬਦੀ ਕੰਬਦੀ ਅਤੇ ਹਿਰਾਸੀ ਹੋਈ ਫਾਤਮਾ ਆਈ। ਸਤਵੰਦ ਨੂੰ ਵੀਰ ਰਸ ਵਿੱਚ ਮੱਤੀ ਡੱਟੀ ਬੈਠੀ ਨੂੰ ਦੇਖ ਕੇ ਕੁਝ ਬੋਲੀ, ਪਰ ਸਤਵੰਦ ਨੇ ਨਾ ਸਮਝਿਆ। ਪਰ ਸਤਵੰਦ ਨੇ ਕਿਹਾ ਕਿ ਨੌਕਰ ਤੇਰੇ ਹੁਣ ਸਮਝ ਤਾਂ ਗਏ ਹਨ ਕਿ ਬਾਹਰ ਡਾਕੂ ਹਨ। ਉਹਨਾਂ ਨੂੰ ਕਹੋ ਦੂਜੇ ਪਾਸੇ ਬਾਵਰਚੀ ਖਾਨੇ ਦੇ ਝਰੋਖੇ ਵਿੱਚੋਂ ਦੋ ਚਾਰ ਤੀਰ ਚਲਾ ਦੇਣ, ਤੀਰ ਕਮਾਨ ਇੱਥੋਂ ਲੈ ਜਾ। ਗੱਲ ਕੀ ਥਿਤਕ ਦੀ, ਪਰ ਕਾਲੀ ਕਾਲੀ ਫਾਤਮਾ ਨੇ ਇਹੋ ਕੀਤਾ। ਉੱਧਰ ਸਤਵੰਦ ਨੇ ਬਾਕੀ ਚਾਰ ਬੰਦੂਕਾਂ ਉੱਪਰੋਂ ਥੱਲੀ ਸਰ ਕਰ ਦਿੱਤੀਆਂ, ਉਹ ਉਹਨਾਂ ਦੇ ਵਿੱਚ ਪਈਆਂ ਔਰ ਚੂਹਾਂ ਨੂੰ ਜ਼ਖਮੀ ਕਰ ਗਈਆਂ। ਉੱਧਰੋਂ ਦੂਜੋ ਪਾਸਿਓਂ ਪੰਜ ਚਾਰ ਤੀਰ ਕੋਈ ਬੇਨਿਸ਼ਾਨੇ ਅਤੇ ਕੋਈ ਨਿਸ਼ਾਨੇ ਆ ਡਿੱਗੇ। ਇਸ ਤੋਂ ਡਾਕੂ ਸਮਝ ਗਏ ਕਿ ਅੰਦਰ 10-20 ਆਦਮੀ ਹਨ, ਇੱਕ ਦੋ ਦਾ ਕੰਮ ਨਹੀਂ, ਕਿਉਂਕਿ ਉਸ ਸਮੇਂ ਬੰਦੂਕ ਭਰਨੀ ਅਤੇ ਛੇਤੀ ਛੇਤੀ ਚਲਾਉਣੀ ਕਠਿਨ ਹੁੰਦੀ ਸੀ। ਨਾਲੇ ਦੋ ਰੁੱਖਾਂ 'ਤੇ ਦੋ ਮਾਰਾਂ ਪਈਆਂ, ਇਹ ਦੇਖ ਕੇ ਸੱਟਾਂ ਪੱਟਾਂ ਖਾਂਦੇ ਉੱਠ ਨਸੇ। ਹੁਣ ਜਦ ਸਤਵੰਦ ਕੌਰ ਨੇ ਡਾਕੂਆਂ ਨੂੰ ਨਸਾ ਦਿੱਤਾ ਔਰ ਘਰ ਉਹਨਾਂ ਤੋਂ ਬਚਾ ਲਿਆ, ਤਦ ਉਸਨੂੰ ਆਪਣੇ ਬਚਾਅ ਦਾ ਖਿਆਲ ਆਇਆ। ਆਪਣੀ ਦੱਸੀ ਹੋਈ ਸਹਿਨਤ ਨਾਲ ਉਸਨੇ ਫਾਤਮਾ ਨੂੰ ਸੱਦਿਆ ਔਰ ਕਿਹਾ ਕਿ ਹੁਣ ਤੇਰੇ ਘਰ ਰੋਲਾ ਪੈਣ ਵਾਲਾ ਹੈ, ਇਸ ਨੂੰ ਹੁਣ ਤੂੰ ਆਪ ਨਜਿੱਠਣਾ ਹੋਵੇਗਾ। ਮੈਂ ਤੇਰੀ ਉਸੇ ਗੁਪਤ ਕੁਟੀਆ ਵਿੱਚ ਜਾਂਦੀ ਹਾਂ, ਦਿਨ ਵੀ ਆ ਰਿਹਾ ਹੈ। ਇੱਕ ਆਦਮੀ ਕੋਤਵਾਲੀ ਭੇਜ ਅਤੇ ਜਦ ਸਿਪਾਹੀ ਆ ਜਾਣ ਤਦ ਇੱਕ ਆਦਮੀ ਨੂੰ ਖਾਂ ਸਾਹਿਬ ਦੇ ਮਗਰ ਭੇਜ ਦੇਈਂ। ਇਸ ਗੱਲ ਦਾ ਨਾਂ ਨਾ ਲਵੀਂ, ਅਸੀਂ ਅੰਦਰ ਕੀ ਕੀਤਾ ਹੈ, ਨਾ ਹੱਸਣਾ ਦਾ ਨਾਮ ਲਵੀਂ। ਉਸਨੂੰ ਜਦ ਤੇਰਾ ਪਤੀ ਆ ਜਾਵੇ ਤਾਂ ਨਜਿੱਠ ਲੈਣਾ, ਜੇ ਕੁਝ ਹੋਰ ਗੱਲ ਪੁੱਛਣੀ ਹੋਈ ਤਾਂ ਆ ਜਾਵੀਂ। ਹੁਣ ਛੇਤੀ ਨਾਲ ਹਥਿਆਰ ਆਪੋ ਆਪਣੀ ਥਾਂ 'ਤੇ ਸਾਂਭੇ ਗਏ ਔਰ ਬੂਹਾ ਦੇ ਕੇ ਦੋਵੇਂ ਜਣੀਆਂ ਹੇਠ ਉਤਰੀਆਂ। ਸਤਵੰਦ ਕੌਰ ਤਾਂ ਚੁੱਪ ਕੀਤੀ, ਆਪਣੀ ਗੁਪਤ ਕੁੱਟੀ ਵਿੱਚ ਜਾ ਵੜੀ ਅਤੇ ਉੱਧਰੋਂ ਫਾਤਮਾ ਨੇ ਇੱਕ ਆਦਮੀ ਕੁਤਵਾਲੀ ਭੇਜਿਆ। ਇੱਕ ਪਲ ਵਿੱਚ ਅਹਿਦੀ ਆ ਜੁੜੇ। ਕੁਤਵਾਲ ਆ ਪਾਇਆ, ਬੜੀ ਸਰਗਰਮੀ ਨਾਲ ਤਫਤੀਸ਼ ਹੋਣ ਲੱਗੀ। ਇੱਕ ਦਸਤਾ ਸਵਾਰਾਂ ਦਾ ਕਿਸੇ ਪਾਸੇ ਕਿਸੇ ਪਾਸੇ ਦੌੜਾਇਆ ਗਿਆ, ਦੋ ਆਦਮੀ ਖਾਂ ਸਾਹਿਬ ਵੱਲ ਦੌੜਾਏ ਔਰ ਹੋਰ ਕੋਸ਼ਿਸ਼ ਹੋਣ ਲੱਗੀ। ਕੋਈ ਜਾਣੇ ਕਿ ਇਹ ਸੱਚਮੁੱਚ ਹੀ ਤਲਾਸ਼ ਵਿੱਚ ਲੱਗੇ ਹਨ। ਅੰਦਰਲੀ ਕੀ ਖਬਰ ਕਿ ਰਾਤ ਭਰ ਤਾਂ ਖਬਰ ਨੂੰ ਜਾਣ ਕੇ ਵੱਡੀ ਖਾ ਕੇ ਮਚਲੇ ਹੋਇਆਂ ਨੇ ਗੱਲ ਨੂੰ ਲੁਕਾਈ ਰੱਖਿਆ, ਜੇ ਹੁਣ ਵੀ ਇਸ ਪ੍ਰਕਾਰ ਦੀ ਸਰਗਰਮੀ ਨਾ ਪ੍ਰਗਟ ਕਰਦੇ ਤਾਂ ਕੀ ਕਰਦੇ। ਗੱਲ ਕਾਦੀ, ਦੁਪਹਿਰ ਤਾਂ ਖੂਬ ਉਦਮ ਮਚਿਆ ਰਿਹਾ ਪਰ ਚੋਰਾਂ ਦਾ ਥਾਉ ਨਾ ਲੱਗਾ। ਲੱਗਦਾ ਕੀ ਕੁਰ, ਜੇ ਕਿਸੇ ਨੇ ਲਾਉਣਾ ਹੁੰਦਾ ਤਾਂ ਲੱਗਾ ਪਿਆ ਸੀ, ਜਦ ਨੀਅਤ ਹੀ ਔਰ ਹੋ ਰਹੀ ਸੀ ਤਦ ਕੌਣ ਪਤਾ ਲਾਉਂਦਾ। ਦੁਪਹਿਰ ਤੋਂ ਪਿੱਛੋਂ ਖਾਨ ਸਾਹਿਬ ਆ ਗਏ, ਉਹਨਾਂ ਨੂੰ ਬੜਾ ਅਫਸੋਸ ਹੋਇਆ, ਪਰ ਘਰ ਨੂੰ ਸਬੂਤ ਪਾ ਕੇ ਔਰ ਇਹ ਦੇਖ ਕੇ ਕਿ ਤਖਤਿਆਂ ਤੋਂ ਛੁੱਟ ਹੋਰ ਕੋਈ ਨੁਕਸਾਨ ਨਹੀਂ ਹੋਇਆ ਹੈ, ਚਿੱਤ ਦਾ ਖੋਫ ਬਹੁਤ ਦੂਰ ਹੋਇਆ। ਇਸ ਨੇ ਪਹਿਲੇ ਤਾਂ ਕੋਤਵਾਲ ਅਤੇ ਅਹਿਦੀਆਂ ਨਾਲ ਗੱਲਬਾਤ ਕੀਤੀ ਔਰ ਟੋਲ ਲਾਉਣੇ ਦਾ ਇੰਤਜ਼ਾਮ ਕੀਤਾ, ਫਿਰ ਤਰਖਾਨ ਬੁਲਾ ਕੇ ਬੂਹਾ ਮੁਰੰਮਤ ਕਰਵਾਇਆ, 6 ਸਿਪਾਹੀ ਪੈਰੇ ਵਾਸਤੇ ਰੱਖ ਲਏ ਔਰ ਫਿਰ ਅੰਦਰ ਆ ਕੇ ਨੌਕਰਾਂ ਨੂੰ ਸ਼ਾਬਾਸ਼ ਦਿੱਤੀ। ਫਿਰ ਵੋਟੀ ਨੂੰ ਮਿਲ ਕੇ ਦਿਲ ਦੀਆਂ ਲੀਤੀਆਂ ਦਿੱਤੀਆਂ ਔਰ ਸਾਰਾ ਸਮਾਚਾਰ ਸੁਣਿਆ। ਫਾਤਮਾ ਗੱਲ ਜਿਵੇਂ ਜਿਵੇਂ ਸੁਣਾਵੇ, ਸਤਵੰਦ ਕੌਰ ਦਾ ਜ਼ਿਕਰ ਲੁਕਾਵੇ, ਪਰ ਗੱਲ ਟੁੱਟ ਟੁੱਟ ਜਾਵੇ ਔਰ ਫਿਰ ਬਣਾਵੇ ਪਰ ਸੂਤ ਨਾ ਆਵੇ। ਤਿਵੇਂ ਤਿਵੇਂ ਉਸਦੇ ਘਰ ਵਾਲੇ ਦੀ ਹੈਰਾਨੀ ਵੱਧਦੀ ਜਾਵੇ, ਪਰ ਉਸਨੇ ਆਪਣੇ ਚਿੱਤ ਦੀ ਆਪ ਤਸੱਲੀ ਕਰ ਲਈ ਕਿ ਇਹ ਮੇਰੀ ਤ੍ਰੀਮਤ ਸਿੱਧੀ ਸਾਦੀ ਹੈ, ਐਡੇ ਭਾਰੇ ਡਰ ਨੂੰ ਦੇਖ ਕੇ ਘਾਬਰ ਗਈ ਹੈ, ਅਜੇ ਤੱਕ ਸਿਰ ਟਿਕਾਣੇ ਨਹੀਂ ਸੂ ਹੋਇਆ। ਤਦੇ ਵਿੱਚ ਵਿੱਚ ਅਰਲ ਬਰਲ ਗੱਲਾਂ ਕਰੀ ਜਾਂਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।